ਪ੍ਰੇਮ ਧਾਰਨੀ।
ਕਈ ਨੇ ਉਹ ਮਾਲਾ ਕਹਿੰਦੇ ਅਸੀਂ ਵਿਖਾ ਕੇ ਨੀ ਭਜਨ ਕਰਨਾ, ਸੋ ਉਹਨਾਂ ਚ ਇੱਕ ਗੁਸਲੀ ਜੀ ਬਣਾਈ ਹੁੰਦੀ ਹੈ, ਉਹ ਆਪਣੇ ਹੱਥ ਨੂੰ ਚੜਾਈ ਹੁੰਦੀ, ਉਸ ਦੇ ਵਿੱਚ ਮਾਲਾ ਲੈ ਕੇ ਉਹ ਫੇਰਦੇ ਨੇ ਤੇ ਹੱਥ ਉੱਚਾ ਜਿਹਾ ਰੱਖਦੇ ਨੇ ਉਕਾਂ ਚੱਕ ਕੇ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਸੋ ਉਸ ਤੇ ਵੀ ਐਸੀ ਮੋਤੀ ਲੋੜ ਨਹੀਂ, ਹੱਥ ਊਚ ਹੱਥ ਦੇ ਵਿੱਚ ਗੁਸਲੀ ਜੀ ਚੜਾ ਕੇ ਤੇ ਉਹਨੂੰ ਉੱਚਾ ਚੱਕਣ ਦੀ ਥਾਂ ਤੇ ਪ੍ਰੇਮ ਧਾਰਨੀ। ਜਿਹੜੇ ਪ੍ਰੇਮ ਦੇ ਧਾਰਨੀ ਹੋਣਾ ਹੈ, ਪ੍ਰੇਮ ਤੇ ਸ਼ਰਧਾ ਤੇ ਭਾਵਨਾ ਦੇ ਸਹਿਤ ਜਿਹੜਾ ਫੇਰਨਾ ਹੈ, ਅਸਲ ਦੇ ਵਿੱਚ ਇਹੀ ਗੁਸਲੀ ਹੈ। ਸੋ ਇਹੀ ਕੁਝ ਥਲੀ ਹੈ ਮਾਲਾ ਦੇ ਫੇਰਨ ਵਾਲੀ, ਲੁਕਾ ਕੇ ਰੱਖਣ ਵਾਲੀ, ਪ੍ਰੇਮ ਤੇ ਪ੍ਰੇਮ ਦੀ ਧਾਰਨਾ ਦੇ ਸਹਿਤ ਆਪਣੇ ਮਨ ਨੂੰ ਬਣਾਓ। ਜੇ ਪ੍ਰੇਮ ਦੀ ਧਾਰਨਾ ਨਹੀਂ ਮਨ ਦੇ ਵਿੱਚ, ਜੇ ਨਿਸ਼ਚਾ ਨਹੀਂ ਮਨ ਦੇ ਵਿੱਚ, ਜੇ ਸ਼ਰਧਾ ਨਹੀਂ ਮਨ ਦੇ ਵਿੱਚ, ਤਾਂ ਬਾਹਰੋਂ ਹੱਥ ਉੱਚਾ ਕਰ ਕਰਕੇ ਕੀ ਲੁਕਾਓਗੇ। ਜਿਹੜਾ ਪ੍ਰੇਮ ਨੂੰ ਹਿਰਦੇ ਧਾਰਨ ਕਰਨਾ ਹੈ, ਇਹੀ ਗੁਸਲੀ ਚੜਾ ਕੇ ਮਨ ਉੱਪੀ ਹੱਥ ਨੂੰ ਉੱਚਾ ਕਰਕੇ ਸੰਸਾਰ ਵੱਲੋਂ ਉਪਰਾਮ ਕਰਕੇ ਪ੍ਰੇਮ ਦੇ ਵਿੱਚ ਲੀਨ ਕਰਕੇ ਜੋ ਪਰਮੇਸ਼ਰ ਦਾ ਸਿਮਰਨ ਕਰਨਾ ਹੈ। ਸੋ ਇਹੀ ਜਾਣਨਾ ਕਰੋ ਕਿ ਗੁਸਲੀ ਹੈ ਜਿਸ ਦੇ ਵਿੱਚ ਮਾਲਾ ਲੁਕਾ ਕੇ ਫੇਰਨੀ ਹੈ, ਜੋ ਪ੍ਰੇਮ ਦੀ ਧਾਰਨਾ ਹੈ ਦੇ ਵਿੱਚ ਕਰਨੀ ਹੈ। ਸੋ ਜ਼ਬਾਨ ਦੇ ਨਾਲ ਵੀ ਪਣਜੋ ਉਚਾਰਨਾ ਕਰੋ ਉੱਤਮ ਸਲੋਕ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਜੋ ਸਵੈ ਸਰੂਪੀ ਲੋਕ ਪ੍ਰਾਪਤੀ ਵਾਲੇ ਪਵਿੱਤਰ ਬਚਨ ਹਨ, ਜਵਾਨ ਦੇ ਨਾਲ ਉਹ ਉਚਾਰਨਾ ਕਰੋ। ਰਸਨਾ ਜਪਾ ਇਹਨਾਂ ਨਾਮ ਤਿਲ ਤਿਲ ਕਰ ਕੱਟੀਆ, ਹਰ ਹਾਂ ਜਬ ਵਿਸਰਿਆ ਗੋਬਿੰਦ ਆਏ, ਦਿਨੋਂ ਦਿਨ ਘਟੀਆ। ਜਵਾਨ ਦੇ ਨਾਲ ਵੀ ਝੂਠ ਨਾ ਬੋਲੋ, ਠੱਗੀ ਨਾ ਕਰੋ, ਛਲ ਕਪਟ ਨਾ ਕਰੋ, ਧੋਖਾ ਫਰੇਬ ਨਾ ਕਰੋ। ਸੋ ਜਵਾਨ ਦੇ ਨਾਲ ਫਿੱਕਾ ਨਾ ਬੋਲੋ, ਬਿਨਾਂ ਹੀ ਕਾਰਨ ਤੋਂ ਕਿਸੇ ਦੀ ਨਰਾਦਰੀ ਕਰਨ ਦਾ ਯਤਨ ਨਾ ਕਰੋ। ਜਵਾਨ ਦੇ ਨਾਲ ਵੀ ਪਰਮੇਸ਼ੁਰ ਦੇ ਸ੍ਰੇਸ਼ਟ ਜਿਹੜੇ ਸਲੋਕ ਹਨ ਬਾਣੀ ਦੇ, ਉਹਨਾਂ ਨੂੰ ਉਚਾਰਿਆ ਕਰੋ। ਜੇ ਦਿਲੋਂ ਲਾ ਕੇ ਸਿਮਰਨ ਕਰਨਾ ਹੈ, ਜੇ ਪ੍ਰੇਮ ਦੀ ਧਾਰਨਾ ਜਿੱਥੇ ਹੋਣੀ ਹੈ, ਉੱਥੇ ਜਵਾਨ ਦੇ ਨਾਲ ਵੀ ਵਾਹਿਗੁਰੂ ਦੇ ਉੱਤਮ ਸਲੋਕ ਰੂਪੀ ਬਾਣੀ ਦੇ ਇਹ ਉਚਾਰਿਆ ਕਰੋ। ਸੋ ਉਧਰਣ ਫਿਰ ਉਧਾਰ ਹੋ ਜਾਵੇਗਾ। ਕਿਵੇਂ ਜੀ? ਨੈਣ ਨੰਦਨੀ, ਜਿਹੜੇ ਨੇਤਰ ਨੇ ਨਾ, ਇਹਨਾਂ ਨੂੰ ਵੀ ਚੰਗੀ ਤਰ੍ਹਾਂ ਨੰਦਨੀ ਪਾ ਕੇ ਰੱਖੋ, ਇਹਨਾਂ ਨੂੰ ਵੀ ਵਲ ਕੇ ਰੱਖੋ, ਇਹਨਾਂ ਨੂੰ ਵੀ ਕਾਬੂ ਵਿੱਚ ਰੱਖੋ। ਨੇਤਰਾਂ ਦੇ ਨਾਲ ਵੀ ਬਗਾਨਾ ਰੂਪ ਨਾਲ ਕਦੇ ਤੱਕੋ। ਸੋ ਪਿੰਡਾਂ ਦੇ ਵਿੱਚ ਜਿਹੜੇ ਹਲ ਜੋੜਦੇ ਨੇ, ਸੋ ਉੱਥੇ ਵੇਖਦੇ ਜਿਹੜਾ ਬਲਬ ਤਗੜਾ ਹੋਵੇ, ਉਹ ਜੇ ਆਪਣੀ ਪੰਜਾਲੀ ਦਾ ਪਾਸਾ ਜੇ ਅਗਾਂਹ ਨੂੰ ਲਿਜਾਂਦਾ ਹੋਵੇ, ਦੂਜਾ ਬਲਬ ਪਿੱਛੇ ਰਹਿੰਦਾ ਹੋਵੇ, ਉਸ ਨੂੰ ਬਰਾਬਰ ਕਰਨ ਵਾਸਤੇ ਇੱਕ ਰੱਸੀ ਵਿਸ਼ੇਸ਼ ਤੌਰ 'ਤੇ। ਸੋ ਬਹੁਤ ਉਸ ਪਾਸੇ ਵੱਲ ਕਸ ਦਿੰਦੇ ਨੇ, ਪਾ ਦਿੰਦੇ ਨੇ ਨਾੜ ਦੀ, ਸੋ ਉਹਨੂੰ ਨੰਦੜੀ ਕਹਿੰਦੇ ਨੇ, ਜਿਸ ਕਰਕੇ ਉਹ ਬਲਦ ਅਗਾਂਹ ਨਹੀਂ ਬਹੁਤਾ ਵੱਧ ਸਕਦਾ, ਬਰਾਬਰ ਹੋ ਕੇ ਚੱਲਦਾ। ਇਸੇ ਤਰ੍ਹਾਂ ਜਿਹੜੇ ਸਾਡੇ ਨੇਤਰ ਨੇ, ਜੇ ਆਪਣੀ ਮਰਿਆਦਾ ਤੋਂ ਅਗਾਂਹ ਹੋ ਕੇ ਵੱਧ ਕੇ ਚੱਲਦੇ ਨੇ, ਬਗਾਨੀਆਂ ਧੀਆਂ ਭੈਣਾਂ ਦੇ ਬੁਰੇ ਰੂਪ ਨੂੰ ਤੱਕਣ ਵੱਲ ਜਾਂਦੇ ਨੇ, ਤਾਂ ਇਹਨਾਂ ਨੂੰ ਵੀ ਨੰਦੜੀ ਪਾਓ, ਇਹਨਾਂ ਨੂੰ ਵੀ ਰੋਕਣਾ ਕਰੋ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹਨਾਂ ਨੇਤਰਾਂ ਦੇ ਨਾਲ ਕਦੇ ਵੀ ਪਰਾਏ ਰੂਪ ਨੂੰ ਨਹੀਂ ਤੱਕਣਾ। ਵਰਤਰਿਆ ਰੂਪ ਨਾ ਭੇਖਿਆ ਨੇਤਰ, ਸਾਧ ਕੀਤਾ ਹੈ ਸੰਤ ਸੰਗ ਹੇਤ। ਸੋ ਇਹ ਪ੍ਰੇਮ ਦੀ ਰੱਸੀ ਦੇ ਨਾਲ ਇਹਨਾਂ ਨੂੰ ਕੱਸ ਕੇ ਰੱਖੋ ਹਰ ਮੌਕੇ 'ਤੇ, ਬਗਾਨੇ ਰੂਪਾਂ ਨੂੰ ਤੱਕਣ ਵੱਲੋਂ ਵੇਖਣ ਵੱਲੋਂ ਰੋਕ ਕੇ ਰੱਖੋ। ਸੋ ਨੰਦਨੀ ਜਿਹੜੀ ਆਨੰਦ ਨਹੀਂ ਆਉਣ ਦਿੰਦੀ, ਇਹ ਜਿਹੜੀ ਮਾਇਆ ਹੈ, ਸੋ ਇਹਨੂੰ ਵੀ ਚੰਗੀ ਤਰ੍ਹਾਂ ਨੰਦਨੀ ਪਾ ਕੇ ਰੱਖੋ। ਮਾਇਆ ਵੱਲੋਂ ਵੀ ਆਪਣੇ ਮਨਬੁੱਧ ਰੂਪੀ ਨੇਤਰਾਂ ਨੂੰ ਵਲ ਕੇ ਰੱਖਣਾ ਕਰੋ। ਸੋ ਨੰਦਨੀ ਕਿਹੜੀ ਹੈ? ਸਾਇਰ ਕੀ ਪੁੱਤਰੀ ਬੇਦਾਰ ਗਵਾਈ, ਇਹ ਜਿਹੜੀ ਸਾਇਰ ਸਮੁੰਦਰ ਦੀ ਪੁੱਤਰੀ ਕਹਾਉਂਦੀ ਹੈ, ਸਮੁੰਦਰ ਵਿੱਚੋਂ ਕਹਿੰਦੇ ਨਿਕਲੀ ਸੀ ਲਕਸ਼ਮੀ ਮਾਇਆ, ਸੋ ਇਹਨੂੰ ਵੀ ਚੰਗੀ ਤਰ੍ਹਾਂ ਰੋਕ ਕੇ ਰੱਖੋ। ਜੇ ਇਹਨਾਂ ਨੂੰ ਨਾ ਰੋਕ ਕੇ ਰੱਖੋਗੇ, ਇਸ ਨੂੰ ਤਾਂ ਆਨੰਦ ਨਹੀਂ, ਇਹ ਆਨੰਦ ਨਹੀਂ ਆਉਣ ਦੇਵੇਗੀ। ਜਿਹੜੀ ਇਹ ਮੁੰਝੇ ਤੰਗ ਕਰਨ ਵਾਲੀ ਹੈ, ਇਹਨੂੰ ਵੀ ਰੋਕ ਕੇ ਰੱਖੋ। ਆਪਣੇ ਨੇਤਰਾਂ ਨੂੰ ਵੀ ਚੰਗੀ ਤਰ੍ਹਾਂ ਵਲ ਕੇ ਮਰਿਆਦਾ ਦੇ ਵਿੱਚ ਰੱਖੋ, ਫਿਰ ਉਧਾਰ ਹੋਵੇਗਾ। ਇਸ ਤਰੀਕੇ ਦੇ ਨਾਲ ਮਾਲਾ ਫੇਰਿਆ ਕਰੋ। ਇਹ ਅਸਲ ਦੇ ਵਿੱਚ ਮਾਲਾ ਹੈ ਜਿਸਦਾ ਫੇਰਨ ਦਾ ਲਾਭ ਹੈ ਲੋਕ ਪ੍ਰਲੋਕ ਦੇ ਵਿੱਚ। ਬਾਕੀ ਹੋਰ ਜਿੰਨੀਆਂ ਮਾਲਾ ਫੇਰਦੀਆਂ ਨੇ ਚੰਗੀਆਂ ਨੇ, ਪਰ ਜੇ ਦਿਲੋਂ ਲਾ ਕੇ ਨਹੀਂ ਫੇਰਦੇ, ਜੇ ਪ੍ਰੇਮ ਦੀ ਧਾਰਨਾ ਨਹੀਂ, ਜੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਨਹੀਂ ਉਚਾਰਦੇ, ਜੇ ਆਪਣੇ ਨੇਤਰਾਂ ਨੂੰ, ਆਪਣੇ ਕੰਨਾਂ ਨੂੰ, ਆਪਣੀ ਜ਼ੁਬਾਨ ਨੂੰ ਸਵਿਸ਼ੇ ਵਿਕਾਰਾਂ ਵੱਲੋਂ ਰੋਕ ਕੇ ਨਹੀਂ ਰੱਖਿਆ, ਜਿੰਨੀਆਂ ਮਰਜ਼ੀ ਕੋਈ ਮਾਲਾ ਫੇਰੀ ਜਾਵੇ, ਬਹੁਤਾ ਲਾਭ ਨਹੀਂ ਹੋਣਾ। ਇਸ ਵਾਸਤੇ ਇਹ ਮਰਿਆਦਾ ਹੈ ਗੁਰੂ ਘਰ ਦੇ, ਇਸ ਤਰੀਕੇ ਨਾਲ ਇਹ ਮਾਲਾ ਫੇਰੋ। फिर लोग प्रलोक दे सहायता करेगी।
गुरमंत्र हीणत जो प्राणी
जी माला पाई तेरा माला किवें फेर गए, हजूर ने यह दस दिता। पर सच्चे पातशाह कहणगे पहला गुरमंत्र की प्राप्ति होगी तो माला फेरोगे ना, माला फेरोगे कि गल दी। सो कह लगे हाँ जी ये जरूरी है। सो फिर सच्चे पातशाह महाराज गुरमंत्र प्राप्त करना जरूरी है कहते हाँ, गुरमंत्र तो बिना जाप किस गल का करोगे, अभ्यास कि गल का करोगे, माला फेरोगे किस दी। इस वास्ते पहला गुरमंत्र की प्राप्ति करो। सो गुरमंत्र जो गुरमत द्वारा प्राप्त होना है, क्योंकि गुरमत नाम मेरा प्राण सिखाई हर कीर्त हमारी रहरास, जिहड़ा गुरमत द्वारा नाम प्राप्त होया ना वह साडे प्राणां दी सहायता करना। पहला गुरमतीए बनो, गुरु की मत सिक्ख्या ग्रहण करो, फिर गुरु के गुरमंत्र नूं प्राप्त करो। जिहड़े गुरमत द्वारा सो उहनां दी बड़ी दुर्दशा हुंदी है। सो वह नहीं लोग प्रलोक कदे भी उचरे हो सकते, 84 का गेड़ा उन्होंने गल पिया रहेगा। सो जे नगुरे हैं उन्होंने किधरे भी कल्याण नहीं, उन्हों का नाम लैना भी बुरा है। सो गुरु कौन है? सतगुर बाजों गुर नहीं कोई। गुरु नानक साहब, गुरु गोबिंद सिंह साहब, गुरु ग्रंथ साहब तो बिना सिखा का गुरु होर कोई नहीं। सो नगुरे का है नाम बुरा, जब तक गुरु वाले बड़े तब तक गुरमंत्र की प्राप्ति किवें होगी? गुरमत द्वारा। सो अकला दुकला या होर कोई मनमती उठ के कह दे मैं थोड़े कलों में मंत्र देना है, वो ना प्राप्त करना है तो ना उसका कोई लाभ ही होगा। गुरमत द्वारा गुरमंत्र की प्राप्ति करनी है। गुरु घर की जी मर्यादा है, दसों पातशाह महाराज साहब जी ने हुण कायम की है, जो जी प्रीतम सच्चे पातशाह जी ने आप 1756 बिक्रमी नूं पंजा प्यारे ने शीस आप सच्चे पातशाह जी ने लाया, वारी वारी उन्होंने चटका के फिर सच्चे पातशाह जी ने अपनी आत्मक शक्ति दे नाल उन्होंने सुरजीत किया। कई समझ लोग या संधा पहीने लोग जिहड़े ने कहिंदे ने शायद उत्थे बकरे वढ दिते होणगे, बकरे तुसीं उत्थे बन्ह के आए सी, एडा झूठ बोलना, किन्ना कपट करना। आप संधा पहीने ने, कमाई पहीने ने, इस वास्ते सतगुरु सच्चे पातशाह विच भी दोष आरोपणों नहीं टलदे। सतगुरु जी आप कहन के सिखो सानू तुहाडे सिर दी लोड़ है, असीं तुहाडे सिर इत्थे शहीद करने ने, कतल करने ने, ते सतगुरु जी अंदर जाके धोखा करन ते बकरा वढाउंदे होणगे। कि खालसा पंथ की नीह इह धोखे ते झूठ ते कपट ते छल दे आसरे रखी है? बिल्कुल नहीं। वह बकरे भला किसने बदे, वह बकरे गए किधर, कोई सिद्ध कर सकदा किसी भी तरीके नाल? बिल्कुल नहीं। सतगुरु सच्चे पातशाह के बारे ये सिद्ध हुंदा है कि आपने शीस मंगे ने और उन्हां शीसां दी भेटा आप लई है, सारे सामने पकड़ के लिजा के तलवार चलाई है और लिबड़ी हुई खून की तलवार बाहर लैके आए ने। सो खड़का सुनिया सब लोगों का जिहड़ा पहला सी ख्याल सी मन विच कि शायद सुखे सिद्धि कहिंदे होण, पर वह भुलेखा दूर हो गया, पता लग गया कि ठीक सिर ही वढ़न शुरू कर दिते इन्होंने। सो पहला शीस लिया, दूसरा लिया, तीसरा लिया, चौथा लिया, पंजवा लिया। सो तीन तीन बारी जदों मंगा रहा तो फिर उठ उठ के शीस दिते। जे भला एक ने भी पता हो जाता कि अंदर मैं बकरे बन के आया है, वो सब तो पहला उठ के हाजिर हो जाता कि महाराज ने वढ़ने तो बकरे ही है, यह तो एक वडियाई है, चट भज के मैं ही लै लवा। या दो चार पंजा सत्तां नूं उन्हें दसता कि अंदर तो मैं इतों बकरे बनाए ने, तो बाहर ये कहें असी सिखा दे शीस लेने ने। सो इस वास्ते जे इस गल का पता लग जाता तो सारी संगत उठ के ना खड़ी हो जाती, साढ़े सिर लाओ जी। सो सच्चे पातशाह महाराज साहब जी ने क्यों बकरे नहीं वढ़े, ना किसी ने बकरे बधे ने, ना मगरों वो बकरे वो फिर गए किधर, उन्होंने बारे कोई दसी उन्होंने बनिया की? औरंगजेब वर्गे जालम जड़े सन उन्होंने बाकायदा उत्थे खुफिया पुलिस के बंदे जिहड़े CID दे सन, रिपोर्टा देण वाले सन, वो उत्थे हाजिर सन। भला उन्हें कह देंदे कि दसम पातशाह जी ने इत्थे बकरे वढ़े है, उन्होंने यो किया है कि पंजा ने सिखा ने सिर लाए ने, फिर जात पात तूच नीच का भेद छड के 20,000 सो इको ही खंडे बाटे का अमृत छक के अज गुरु का खालसा बनया। यह रिपोर्ट औरंगजेब नूं उस दिन दी मिली है। उहदे कहण अनुसार उह कहिंदा मगरों 80,000 जिनी संगत सी, 80,000 की गिनती उन्हें दसी है, पर लखां की गिनती विच उह संगत सी ਸੋ ਆਮ ਤੌਰ ਤੇ ਗੌਰਮੈਂਟ ਦੇ ਵਿਰੁੱਧ ਜਿਹੜੀ ਇਕੱਤਰਤਾ ਹੋਵੇ ਉਹ ਤੀਜਾ ਚੌਥਾ ਹਿੱਸੇ ਦੱਸੀ ਜਾਂਦੀ ਹੈ, ਘੱਟ ਹੀ ਦੱਸਦੇ ਨੇ। ਸੋ ਇਸੇ ਤਰ੍ਹਾਂ ਉਹਦੀ ਕੋਰਟ ਜੇ 80,000 ਦੀ ਹੈ ਤਾਂ ਅੰਦਾਜ਼ਾ ਲਾ ਲਓ ਕਿੰਨੀ ਸੰਗਤ ਹੋਵੇਗੀ। ਉਹ ਇਹ ਕਹਿੰਦਾ ਹੈ ਕਿ 20,000 ਅੰਮ੍ਰਿਤ ਛੱਡ ਕੇ ਖਾਲਸਾ ਸਜਿਆ ਉਸ ਦਿਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਅਤੇ ਸਾਡੀਆਂ ਮਾਤਾਵਾਂ ਨੇ ਵੀ ਵਿੱਚ ਅੰਮ੍ਰਿਤ ਛਕਿਆ। ਸੋ ਜਦੋਂ ਆਪ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਰਹਿਤ ਮਰਿਆਦਾ ਸਾਰੀ ਦੱਸੀ, ਰਹਿਤਾਂ ਕੁਰਹਿਤਾਂ ਦੱਸੀਆਂ। ਸੋ ਉਸ ਤੋਂ ਬਾਅਦ ਚੌਜੀ ਪ੍ਰੀਤਮ ਆਪ ਜੋੜ ਕੇ ਖੜੇ ਹੋਏ, ਇਹ ਕਹਿ ਦਿੱਤਾ ਕਿ ਖਾਲਸਾ ਜੀ ਲਿਆਓ ਸਾਨੂੰ ਅੰਮ੍ਰਿਤ ਛਕਾਓ। ਸੋ ਹੈਰਾਨ ਹੋ ਗਏ ਸਨ ਪੰਜ ਪਿਆਰੇ, ਇਹ ਕੀ ਤੌਰ ਤੋਂ ਵਰਤਾਉਣ ਲੱਗੇ ਹੋ ਸੱਚੇ ਪਾਤਸ਼ਾਹ? ਆਪ ਦਾਤੇ ਹੁੰਦੇ ਹੋਏ ਸੱਚੇ ਪਾਤਸ਼ਾਹ ਅੱਜ ਮੰਗਤੇ ਬਣ ਕੇ ਕੀ ਦਾਤ ਮੰਗ ਰਹੇ ਹੋ? ਹਜ਼ੂਰ ਨੇ ਕਿਹਾ ਖਾਲਸਾ ਜੀ ਅੱਗੇ ਵਾਸਤੇ ਮਰਿਆਦਾ ਹੀ ਅਸੀਂ ਇਹ ਚਲਾਉਣੀ ਹੈ, ਅੱਗੇ ਵਾਸਤੇ ਪ੍ਰਪਾਤੀ ਇਹ ਚਲਾਉਣੀ ਹੈ, ਕਿਉਂਕਿ ਸਾਡੇ ਤੋਂ ਬਾਅਦ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬਖਸ਼ਣੀ ਹੈ। ਕੋਈ ਵਿਅਕਤੀਗਤ ਗੁਰੂ ਨਹੀਂ ਹੋਵੇਗਾ, ਜਿਹੜੀ ਜੋਤ ਹੈ ਦਸਾਂ ਪਾਤਸ਼ਾਹੀਆਂ ਦੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੋਵੇਗੀ, ਜਿਹੜੀ ਜੁਗਤ ਹੈ ਗੁਰਮੰਤਰ ਬਖਸ਼ਣ ਦੀ ਉਹ ਪੰਜਾਂ ਪਿਆਰਿਆਂ ਦੇ ਹੱਥ ਅਸੀਂ ਦੇਣੀ ਹੈ। ਜੇ ਅਸੀਂ ਆਪ ਇਹ ਕੌਤਕ ਨਾ ਵਰਤਾਇਆ ਤਾਂ ਫਿਰ ਮਗਰੋਂ ਸਿੱਖਾਂ ਸ਼ੰਕਾ ਕਰਿਆ ਕਰਨਗੀਆਂ। ਸੋ ਆਪਣੇ ਹੱਥੀਂ ਅਸੀਂ ਇਹ ਮਰਿਆਦਾ ਚਲਾਉਣੀ ਹੈ ਤਾਂ ਕਿ ਸ਼ੰਕਾ ਦੀ ਗੁਜਾਇਸ਼ ਹੀ ਨਾ ਰਹਿ ਜਾਵੇ ਫਿਰ ਕਿਤੇ। ਇਸ ਵਾਸਤੇ ਸਾਨੂੰ ਪੰਜੇ ਤੁਸੀਂ ਅੰਮ੍ਰਿਤ ਛਕਾਓ। ਭਾਈ ਦਇਆ ਸਿੰਘ ਜੀ ਹੁਣੀ ਕਹਿਣ ਲੱਗੇ ਸੱਚੇ ਪਾਤਸ਼ਾਹ ਫਿਰ ਤੁਸੀਂ ਜਿਹੜਾ ਅੰਮ੍ਰਿਤ ਦਿੱਤਾ ਹੈ ਕੋਈ ਸਸਤਾ ਜਿਹਾ ਦਿੱਤਾ ਹੈ? ਵੇਖ ਲਓ ਕਿੱਡੀ ਵੱਡੀ ਪਰਖ, ਸਤਯੁਗ ਦੇ ਰੇਤੇ ਦੇ ਦੁਆਪਰ ਦੇ ਕਿਸੇ ਪੈਗੰਬਰ ਅਵਤਾਰ ਨੇ ਐਸੀ ਪਰਖ ਨਹੀਂ ਕੀਤੀ। ਸੋ ਪ੍ਰਤਾਖੀ ਸਾਰਿਆਂ ਨੇ ਸਾਹਮਣੇ ਕਹਿ ਦੇਣਾ ਲਿਆਓ ਸਿਰ ਦਿਓ, ਫਿਰ ਤੁਸੀਂ ਕਿਰਪਾ ਕੀਤੀ ਸਾਡੇ ਹਿਰਦੇ ਵਿੱਚ ਵਸੇ ਅਤੇ ਅਸੀਂ ਆਪਣੇ ਸੀਸ ਦਿੱਤੇ, ਫਿਰ ਵੀ ਤੁਸੀਂ ਲਿਹਾਜ਼ ਨਾ ਕੀਤਾ, ਤਲਵਾਰ ਚਲਾ ਚਲਾ ਕੇ ਸਾਨੂੰ ਝਟਕਾਇਆ, ਫਿਰ ਆਪਣੀ ਆਤਮਿਕ ਸ਼ਕਤੀ ਨਾਲ ਸਾਨੂੰ ਸੁਰਜੀਤ ਕੀਤਾ, ਤਾਂ ਕਿਤੇ ਤੁਸੀਂ ਸਾਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ੀਏ। ਕੋਈ ਸਸਤੀ ਜੀ ਤਾਂ ਨਹੀਂ, ਅਸੀਂ ਸੀ ਸਿੱਖ, ਤੁਸੀਂ ਉਹ ਸਾਡੇ ਗੁਰੂ, ਤੁਸੀਂ ਦੱਸੋ ਸਾਨੂੰ ਕੀ ਦਿੰਦੇ ਹੋ? ਹਜ਼ੂਰ ਨੇ ਕਿਹਾ ਖਾਲਸਾ ਜੀ ਸਭ ਜਿੰਨਾ ਘਰ ਬਾਰ ਹੈ ਸਭ ਪਰਿਵਾਰ ਤੁਹਾਡੇ ਉੱਪਰੋਂ ਕੁਰਬਾਨ ਕਰਦੇ ਹਨ। ਸੋ ਮੇਰਾ ਪੰਥ ਵਸਤਾਰ ਹੈ, ਮੈਂ ਭਾਵੇਂ ਉੱਜੜ ਜਾਵਾਂ, ਮੇਰੇ ਮਨ ਵਿੱਚ ਇਹ ਚਾਹ ਹੈ। ਇਹ ਬਚਨ ਕਹਿ ਕੇ ਸੱਚੇ ਪਾਤਸ਼ਾਹ ਨੇ ਆਪ ਮੰਗ ਕੇ ਸੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਸੋ ਭਾਈ ਗੁਰਦਾਸ ਸਿੰਘ ਜੀ ਜੋ ਇਹ ਸਾਰਾ ਕੌਤਕ ਤੱਕ ਰਿਹਾ ਸਨ, ਉਹਨਾਂ ਨੇ ਲਿਖਿਆ ਆਪਣੀ ਵਾਰ ਦੇ ਵਿੱਚ, ਮੈਂ ਪ੍ਰਗਟ ਮਰਦ ਅਗੰਬੜਾ ਵਰਗਿਆਮ ਆ ਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਮੋਹਿਲਾ, ਪੀਓ ਪਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਸੋ ਸਤਿਗੁਰੂ ਜੀ ਨੇ ਆਪਣੀ ਸੰਗਤ ਨੂੰ ਖਾਲਸਾ ਬਣਾਇਆ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਖੰਡੇ ਦਾ ਅੰਮ੍ਰਿਤ ਪੀਓ ਜਨਮ ਸਫਲਾ ਹੋਵੇ। ਸੋ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਔਰ ਮਰਿਆਦਾ ਅੱਗੇ ਵਾਸਤੇ ਕਾਇਮ ਦ੍ਰਿੜ ਅਤੇ ਪ੍ਰਪੰਚ ਕਰ ਦਿੱਤੀ। ਜਿਹੜੇ ਲੋਕ ਅੱਜ ਗੁਰੂ ਕੇ ਖੰਡੇ ਦੇ ਅੰਮ੍ਰਿਤ ਤੋਂ ਗੁਰੂ ਕੇ ਗੁਰਮੰਤਰ ਤੋਂ ਹੀਣਾ ਰਹਿਣਾ ਚਾਹੁੰਦੇ ਨੇ, ਖਾਲੀ ਨੇ, ਉਹਨਾਂ ਦੀ ਕੀ ਹਾਲਤ ਹੋਵੇਗੀ? ਉਹ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਆਪਾਂ ਨੂੰ ਫਰਮਾ ਰਹੇ ਨੇ। ਸੋ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਸੋ ਫਿਰ ਸਾਡੇ ਚਿੱਤ ਵਿੱਚ ਵਿਚਾਰ ਆਉਣੀ ਚਾਹੀਦੀ ਹੈ ਕਿ ਨਗੁਰੇ ਆਦਮੀ ਗੁਰਮੰਤਰ ਤੋਂ ਹੀਣੇ ਆਦਮੀ, ਸੋ ਉਹ ਕਿਹੜੀਆਂ ਕਿਹੜੀਆਂ ਟੇਡੀਆਂ ਜੂਨਾਂ ਵਿੱਚ ਪੈਣਗੇ, ਕੀ ਉਹਨਾਂ ਦੀ ਦੁਰਦਸ਼ਾ ਹੋਵੇਗੀ? ਸੁਕਰ ਸਵਾਰ ਗਰਦਬ ਮੰਜਾਰਾ, ਪਸੂ ਮਲੇਸ਼ ਨੀਚ ਚਲਨਾਰਾ, ਗੁਰ ਤੇ ਮੋਹ ਫੇਰਾ ਤਿੰਨ ਜੋਨ ਪਵਾਈਐ, ਬੰਧਨ ਬੰਧਿਆ ਆਈਐ ਜਾਈਐ, ਸੂਰ ਦੀ ਜੂਨ ਵਿੱਚ ਪੈਣਾ ਪਵੇਗਾ, ਸਵਾਲ ਕੁੱਤੇ ਦੀ ਜੂਨ ਵਿੱਚ ਪੈਣਾ ਪਵੇਗਾ, ਸੋ ਇਸੇ ਤਰ੍ਹਾਂ ਗਰਦਬ ਖੋਤੇ ਦੀ ਜੂਨ ਵਿੱਚ ਮਜਾਰਾ ਬਿੱਲੇ ਬਣਨਾ ਪਵੇਗਾ, ਸੁਪਰ ਸਵਾਨ ਗਰਦਮ ਮੰਜਾਰਾ ਪਸ਼ੂ ਬਣਨਾ ਪਵੇਗਾ, ਮਲੇਸ਼ ਬਣਨਾ ਪਵੇਗਾ, ਨੀਚ ਬਣਨਾ ਪਵੇਗਾ, ਚਨਾਲ ਬਣਨਾ ਪਵੇਗਾ। ਜਿਹੜਾ ਗੁਰੂ ਘਰ ਤੋਂ ਮੂੰਹ ਫੇਰਦਾ ਉਹਨੂੰ ਇਹਨਾਂ ਜੂਨਾਂ 'ਚ ਭਾਉਣਾ ਪ੍ਰਵੇਸ਼ ਭਾਉਣਾ ਕਰਦਾ ਹੈ, ਉਹ ਬੰਦਰਾਂ ਦਾ ਬੰਧਿਆ ਹੋਇਆ ਆਉਂਦਾ ਜਾਂਦਾ ਰਹਿੰਦਾ 84 ਦੇ ਗੇੜੇ ਵਿੱਚ। ਸੋ ਦਸਮ ਪਾਤਸ਼ਾਹ ਨੇ ਆਪ ਜਾਚਨਾ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਸਰਬੰਸ ਆਪਣਾ ਕੁਰਬਾਨ ਕੀਤਾ ਹੈ। ਸੋ ਗੁਰੂ ਪਿਆਰਿਓ ਅੱਜ ਪ੍ਰੇਰਨਾ ਵੀ ਕੀਤੀ ਜਾ ਰਹੀ ਹੈ, ਅੰਮ੍ਰਿਤ ਛਕੋ ਅੰਮ੍ਰਿਤ ਛਕੋ, ਅਤੇ ਫਿਰ ਵੀ ਮਨ 'ਤੇ ਲੈ ਜਾ ਰਹੇ, ਵੇਖਾਂਗੇ ਅਗਲੀ ਵਾਰੀ ਛਕ ਲਵਾਂਗੇ, ਹਾਲੇ ਖਾਣ ਪੀਣ ਦਾ ਮੌਕਾ ਹੈ। ਸੋ ਅੰਮ੍ਰਿਤ ਛਕਾ ਕੇ ਕੋਈ ਖਾਣਾ ਪੀਣਾ ਬੰਦ ਤਾਂ ਨਹੀਂ ਕਰ ਦਿੱਤਾ ਜਾਂਦਾ, ਹਾਂ ਇਹ ਜ਼ਰੂਰ ਹੈ ਕਿ ਦੈਂਤਾਂ ਵਾਲਾ ਖਾਣਾ ਬੰਦ ਕੀਤਾ ਜਾਂਦਾ, ਦੈਂਤਾਂ ਵਾਲਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜਿਨ ਮਾਨਸ ਅਤੇ ਦੇਵਤੇ ਕੀ ਹੈ ਕਰਸ਼ਨਾ ਲਾ ਦੀ ਵਾਰ, ਦੇਵਤੇ ਬਣਾਇਆ ਸਾਨੂੰ, ਜਦੋਂ 14 ਰਤਨ ਕੱਢੇ ਸਨ ਉਹਨਾਂ ਵਿੱਚੋਂ ਅੰਮ੍ਰਿਤ ਜਿਹੜਾ ਸੀ ਉਹ ਦੇਵਤਿਆਂ ਨੂੰ ਪਿਆ, ਉਸ ਤੋਂ ਬਾਅਦ ਜੇ ਤਾਂ ਦੈਂਤ ਬਣਨਾ ਹੈ ਫਿਰ ਤਾਂ ਜ਼ਰੂਰ ਸ਼ਰਾਬਾਂ ਕਬਾਬਾਂ ਤੋਂ ਬਦਲੀ ਜਾਣੀਆਂ ਚਾਹੀਦੀਆਂ ਨੇ। ਅਤੇ ਜੇ ਦੇਵਤੇ ਬਣਨਾ ਹੈ, ਬਲਕਿ ਦੇਵਤਿਆਂ ਸਵਰਗ ਦੇ ਦੇਵਤੇ ਨਹੀਂ ਉਹਨਾਂ ਤੋਂ ਵੱਧ, ਉਹ ਦੇਵਤੇ ਤਾਂ ਖਾਲਸੇ ਦਾ ਦਰਸ਼ਨ ਹਰ ਮੌਕੇ 'ਤੇ ਲੋਚਦੇ ਰਹਿੰਦੇ ਨੇ। ਸੋ ਇਸ ਤੇ ਹੀ ਕੋ ਸਿਮਰੈ ਦੇਵ, ਦੇਵਤੇ ਵੀ ਯਾਦ ਕਰਦੇ ਨੇ ਅਸੀਂ ਕਦੇ ਸਿੱਖ ਬਣੀਏ, ਅਸੀਂ ਖੰਡੇ ਦਾ ਅੰਮ੍ਰਿਤ ਬਾਣੀ ਦਾ ਨਿਤਨੇਮ ਉੱਚਾ ਜੀਵਨ ਸਾਡਾ ਵੀ ਹੋਵੇ, ਅਸੀਂ ਤਰੱਕੀ ਕਰੀਏ। ਸੋ ਉਹ ਦਿਵਤਾ ਤੂੰ ਪ੍ਰਕਾਸ਼ ਅਰਥੇ ਆਪਣਾ ਸਰੂਪ ਹੀ ਬਣਾ ਲੈਣਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰਾ ਆਪਣਾ ਰੂਪ ਹੈ, ਅਸੀਂ ਖਾਲਸੇ ਵਿੱਚ ਆਪ ਨਿਵਾਸ ਕਰਦੇ ਹਾਂ। ਸੋ ਦਸਮ ਪਾਤਸ਼ਾਹ ਦਾ ਸਰੂਪ ਪੜਨਾ, ਅਕਾਲ ਪੁਰਖ ਦੀ ਫੌਜ ਬਣਨਾ, ਗੁਰੂ ਘਰ ਵਿੱਚ ਨਵਾਂ ਜਨਮ ਲੈਣਾ, ਪਿਛਲੀ ਜਾਤ ਪਾਤ ਗੋਤ ਨਾਸ ਹੋ ਜਾਣੀ, ਉੱਚੀ ਨੀਚ ਦਾ ਭੇਦ ਮਿਟ ਜਾਣਾ, ਸੋ ਪਿਛਲੇ ਕੀਤੇ ਹੋਏ ਸਾਰੇ ਗੁਨਾਹ ਅਤੇ ਪਾਪ ਇੱਕੋ ਵਾਰੀ ਮੁਆਫ ਹੋ ਗਏ। ਹੁਣ ਪਾਖੀ ਵੇਖ ਲਓ ਇੱਥੇ ਬੰਬੇ ਸ਼ਹਿਰ ਵਿੱਚ ਕਿੰਨੇ ਸ਼ਰਾਬੀ ਕਬਾਬੀ ਅਤੇ ਵਿਗੜੇ ਜੀਵਨ ਵਾਲੇ ਸਨ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਜਾਂ ਪਿਆਰਾਂ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਹਨਾਂ ਦੇ ਜੀਵਨ ਕੈਸੇ ਪਲਟਾਂ ਖਾ ਗਏ ਨੇ, ਕਿਆ ਸੋਹਣਾ ਉੱਚਾ ਜੀਵਨ ਬਣ ਗਿਆ, ਉਹਨਾਂ ਵਾਲੇ ਤੱਕ ਕੇ ਉਹਨਾਂ ਦੀ ਰੀਸ ਹੀ ਕਰ ਲੈਣੀ ਚਾਹੀਦੀ ਹੈ। ਸੋ ਜੇ ਨਹੀਂ ਕੋਈ ਗੁਰਮਤਿ ਦੀ ਪ੍ਰਾਪਤੀ, ਸੋ ਗੁਰਮਤਿ ਦੁਆਰਾ ਪ੍ਰਾਪਤ ਕਰਦਾ ਉਹਦੀ ਕੀ ਦੁਰਦਸ਼ਾ ਹੋਵੇਗੀ? ਸੱਚੇ ਪਾਤਸ਼ਾਹ ਫਰਮਾਉਂਦੇ ਨੇ
ਗੁਰਮੰਤਰ ਹੀਣਸ ਜੋ ਪ੍ਰਾਣੀ,
ਗੁਰੂ ਕੇ ਗੁਰਮੰਤਰ ਤੋਂ ਹੀਣਸ ਖਾਲੀ ਵਾਂਝ ਬਿਨਾਂ ਹੀਣੇ ਅਸ ਹਨ ਜੋ ਵੀ ਪ੍ਰਾਣੀ, ਜਿਹੜੇ ਵੀ ਮਨੁੱਖ ਮਾਈ ਭਾਈ
ਭਗਵੰਤ ਜਨਮ ਭ੍ਰਸ਼ਣ ਹੈ।
ਸੌ ਵਾਰੀ ਫਿੱਟੇ ਮੂੰਹ ਦੀ ਇੱਕ ਲਾਣਤ ਬਣਦੀ ਹੈ, ਸੌ ਲਾਣਤ ਦੀ ਇੱਕ ਤ੍ਰਿਗ ਬਣਦੀ ਹੈ। ਹਜ਼ੂਰ ਕਹਿੰਦੇ ਪ੍ਰਗੰਤ ਅਤਿਅੰਤ ਤ੍ਰਿਗ ਹੈ, ਉਹ ਲਾਣਤ ਹੈ, ਉਹ ਜਨਮ ਭ੍ਰਸ਼ਟ ਹੈ, ਭ੍ਰਿਸ਼ਟ ਹੈ ਉਹਦਾ ਜਨਮ, ਸਭ ਤੋਂ ਮਾੜਾ ਹੈ ਉਹਦਾ ਜਨਮ, ਨੀਚ ਹੈ ਜਨਮ ਉਸਦਾ ਜਾਣਨਾ ਕਰੋ ਜਿਹੜਾ ਗੁਰੂ ਕੇ ਗੁਰਮੰਤਰ ਤੋਂ ਹੀਣਾ ਹੈ। ਪਰ ਗੁਰਮਤ ਦੁਆਰਾ ਗੁਰਮੰਤਰ ਪ੍ਰਾਪਤ ਕਰਨਾ ਇਹ ਚੇਤੇ ਰੱਖਣਾ ਹੈ। ਪਖੰਡੀਆਂ ਨੇ ਬੜੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਪਖੰਡ ਦੀਆਂ, ਅਸੀਂ ਗੁਰਮੰਤਰ ਦੇਣੇ ਹਾਂ, ਸਾਡੇ ਕੋਲ ਕੰਨਾਂ ਵਿੱਚ ਮੰਤਰ ਲਾਓ, ਫਲਾਨਾ ਕਰੋ। ਸੋ ਉਹ ਗੁਰੂ ਕੀ ਮਰਿਆਦਾ ਨੇ, ਉਹ ਮਨਮਤੀਏ ਲੋਕ ਨੇ, ਉਹ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਹੋਏ, ਮਨਮੁੱਖ ਲੋਕ ਬਥੇਰਾ ਹਰ ਹਰ ਕਰਦੇ ਆ, ਮੈਲ ਨਹੀਂ ਧੋ ਸਕਦੇ ਆਪਣੀ ਵੀ, ਦੂਸਰਿਆਂ ਦੀ ਮੈਲ ਉਹਨਾਂ ਨੇ ਕੀ ਲਾਉਣੀ ਹੈ। ਇਸ ਵਾਸਤੇ ਗੁਰਮੰਤਰ ਜਿਹੜਾ ਹੈ ਉਹ ਗੁਰਮਤ ਦੁਆਰਾ, ਇਹ ਜ਼ਰੂਰ ਚੇਤੇ ਰੱਖਣੀ ਹੈ ਗੱਲ। ਸੋ ਗੁਰਮੰਤਰ ਹੀ ਨਸਤ ਜੋ ਪ੍ਰਾਣੀ ਪ੍ਰਗੰਤ ਜਨਮ ਭ੍ਰਸ਼ਟ ਹੈ, ਲਾਣਤ ਹੈ ਉਹਨਾਂ ਦੇ ਜੀਵਨ ਨੂੰ, ਭ੍ਰਿਸ਼ਟ ਹੈ ਉਹਨਾਂ ਦਾ ਜੀਵਨ, ਜਾਣਨਾ ਕਰੋ। ਉਪਰਾ ਉਹ ਕਿਹੜੀ ਜੂਨ ਵਿੱਚ ਪੈਣਗੇ? ਕਹਿੰਦੇ ਕੁੱਤੇ ਬਣਨਗੇ। ਸੋ ਕੁੱਤੇ ਦੀ ਕਿਹਦੀ ਦੁਰਦਸ਼ਾ ਹੁੰਦੀ ਹੈ? ਜਿੱਧਰ ਜਿੱਧਰ ਜਾਂਦਾ ਦੁਰੇ ਦੁਰੇ ਹੁੰਦੀ ਹੈ, ਸੋ ਭੁੱਖਾ ਵਿਚਾਰੇ ਨੂੰ ਰਹਿਣਾ ਪੈਂਦਾ, ਬੁਰੀ ਹਾਲਤ ਹੁੰਦੀ ਹੈ। ਜੇ ਕਿਸੇ ਭਾਂਡੇ ਵਿੱਚ ਮੂੰਹ ਪਾਵੇ ਤਾਂ ਘੁੱਟ ਪੈਂਦੀ ਹੈ, ਰਸੋਈ ਖਰਾਬ ਹੋ ਜਾਂਦੀ ਹੈ। ਸੋ ਕੁੱਕਰ ਹੈ, ਕੁੱਤੇ ਦੀ ਜੂਨ ਵਿੱਚ ਉਹਨੂੰ ਪੈਣਾ ਪੈਂਦਾ ਹੈ। ਹੋਰ ਕੁੱਕਰ ਸੂਰ ਬਣਨਾ ਪੈਂਦਾ, ਸੂਰ ਆ ਵੇਖ ਲਓ ਸੂਰਾਂ ਦਾ ਕਿਹੋ ਜਿਹਾ ਖਾਣਾ ਹੈ, ਵੇਖ ਲਵੇ ਕੋਈ ਜਿਹੜਾ ਅੰਮ੍ਰਿਤ ਛੱਕ ਕੇ ਮਰਿਆਦਾ ਦਾ ਭੋਜਨ ਨਹੀਂ ਖਾਣਾ ਚਾਹੁੰਦਾ, ਉਹਨੂੰ ਉਹ ਖਾਣਾ ਖਾਣਾ ਪਵੇਗਾ ਜਿਹੜਾ ਸੂਰਾਂ ਨੂੰ ਪੈਣਾ ਪੈਂਦਾ, ਸੂਰ ਬਣਨਾ ਪਵੇਗਾ। ਸੂਰਾਂ ਦੀ ਜੂਨਾਂ 'ਚ ਉਹਨਾਂ ਨੂੰ ਪੈਣਾ ਪੈਂਦਾ, ਗੰਦਗੀ ਖਾਂਦੇ ਹਨ,
ਗਰਦ ਬਹਿ
ਖੋਤੇ ਬਣਨਾ ਪਵੇਗਾ, ਆਵੇ ਢੋਣੇ ਪੈਣਗੇ, ਛੱਟੀਆਂ ਧੋਣੀਆਂ ਪੈਣਗੀਆਂ, ਕੁੱਟ ਖਾਣੀ ਪਵੇਗੀ, ਸੋ ਜਿਹੜੇ ਪੋਤਲ ਪਸ਼ੂ ਨੇ ਉਹਨਾਂ ਦਾ ਚਾਰਾ ਢੋਣਾ ਪਵੇਗਾ, ਖੋਤਿਆਂ ਦੀ ਜੂਨ ਵਿੱਚ ਉਹ ਪੈਣਗੇ। ਕਾਕਾ ਕਾਂ ਬਣਨਾ ਪਵੇਗਾ, ਕਾਂ ਜੇ ਬੋਲੇ ਕਿੱਡਾ ਭੈੜਾ ਲੱਗਦਾ, ਮਾੜਾ ਲੱਗਦਾ, ਹਰੇਕ ਕਿਤੇ ਉਡਾਓ ਪਰੇ, ਸੋ ਕਾਂ ਦੀ ਜੂਨ ਵਿੱਚ ਪੈਣਾ ਪਵੇਗਾ। ਸੱਪਾਂ ਦੀ ਜੂਨ ਵਿੱਚ ਪੈਣਾ ਪਵੇਗਾ, ਸੱਪਾਂ ਦੀ ਜੂਨ ਵਿੱਚ ਕਿੱਡੀ ਭੈੜੀ ਜੂਨ ਹੈ, ਸੋ ਆਪ ਦੇ ਵਿੱਚ ਜ਼ਹਿਰ ਤੇ ਤੜਪਦੇ ਰਹਿਣਾ, ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਹੈ ਇਸਦੇ ਵਿੱਚ ਜ਼ਹਿਰ ਵੱਧਦੀ ਹੈ ਸੱਪ ਦੇ ਅੰਦਰ, ਸੋ ਦੂਸਰੇ ਨੂੰ ਡੰਗ ਮਾਰ ਕੇ ਦੁਖੀ ਕਰਦਾ, ਆਪ ਵੀ ਦੁਖੀ ਰਹਿੰਦਾ। ਸੱਪਾਂ ਦੀ ਜੂਨ ਵਿੱਚ ਪੈਣਾ ਪਵੇਗਾ, ਉਹ ਖਲ ਮੂਰਖ ਹਨ, ਮੂਰਖਾਂ ਦੇ ਤੁਲ ਬਰਾਬਰ ਹਨ, ਇਹਨਾਂ ਜੂਨਾਂ ਵਿੱਚ ਉਹਨਾਂ ਨੂੰ ਪੈਣਾ ਪਵੇਗਾ ਜਿਹੜੇ ਗੁਰਮੰਤਰ ਦੀ ਪ੍ਰਾਪਤੀ ਤੋਂ ਬਿਨਾਂ ਹਨ, ਗੁਰਮਤ ਦੁਆਰਾ ਜਿਹਨਾਂ ਨੇ ਗੁਰਮੰਤਰ ਦੀ ਪ੍ਰਾਪਤੀ ਨਹੀਂ ਕੀਤੀ, ਸੋ ਇਹਨਾਂ ਦੇ ਤੁਲ ਬਰਾਬਰ ਹਨ ਉਹ ਖਲ ਮੂਰਖ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਜਿਹੜੇ ਨੇ ਨਾ ਸਰਪ ਲਹਿ ਤੁਲ ਖਲ ਹੈ, ਇਹ ਜਿਹੜੀਆਂ ਜੂਨਾਂ ਨੇ ਉੱਪਰ ਸੁਕਲੈ ਸੁਕਲੈ ਗਰਦਬਾ ਕਾਕਾ ਸਰਪ ਲਹਿ ਤੁਲ ਖਲ ਹੈ, ਉਹ ਮੂਰਖ ਆਦਮੀ ਇਹਨਾਂ ਦੇ ਵੀ ਬਰਾਬਰ ਨਹੀਂ, ਇਹਨਾਂ ਤੋਂ ਵੀ ਨੀਵੇਂ ਨੇ। ਇਹਨਾਂ ਪਸ਼ੂਆਂ ਪੰਛੀਆਂ ਵਿੱਚ ਵੀ ਗੁਣ ਨੇ, ਪਸ਼ੂ ਮੇਰਾ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇਹ, ਨਾਮ ਵੀ ਹੁਣੇ ਆਦਮੀ ਫਿਗ ਜੀਵਨ ਕਰਮ ਕਰੇ ਹੈ। ਸੋ ਕਹਿੰਦੇ ਨੇ ਕੂਕਰ ਹੈ, ਕੁੱਤੇ ਦੇ ਵੀ ਬਰਾਬਰ ਨਹੀਂ ਉਹ ਜਿਹੜਾ ਮਨਮਤੀਆਂ ਲੋਕ ਹੈ, ਗੁਰਮੰਤਰ ਤੋਂ ਹੀਣਾ ਹੈ, ਕਿਉਂਕਿ ਨਵੇਂ ਪਾਤਸ਼ਾਹ ਜੀ ਨੇ ਕਿਹਾ ਮਨੁੱਖ ਬੰਦਿਆ ਜੇ ਤੂੰ ਬੰਦਾ ਨਹੀਂ ਬਣਦਾ ਤਾਂ ਕੁੱਤਾ ਬਣ, ਕੁੱਤਾ ਤੇਰੇ ਨਾਲ ਚੰਗਾ ਹੀ। ਹਜ਼ੂਰ ਕਹਿੰਦੇ ਨੇ ਸਵਾਮੀ ਕੋਗਰਿਓ ਜਿਉਂ ਜਿਉਂ ਸਦਾ ਸਵਾਮ ਪਾਇਤ ਨਹੀਂ ਨਿਤ। ਸੋ ਆਪਣੇ ਮਾਲਕ ਦਾ ਜਿਹੜਾ ਘਰ ਹੈ ਇਹ ਜਿਹੜਾ ਕੁੱਤਾ ਹੈ ਕਦੇ ਵੀ ਨਹੀਂ ਛੱਡਦਾ। ਨਾਨਕ ਇਹ ਵਿਦ ਹਰ ਪਾਜੋ ਇੱਕ ਮਨ ਹੋਏ ਇੱਕ ਚਿੱਤ। ਸੋ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ। ਜਿਹੜਾ ਕੁੱਤਾ ਹੁੰਦਾ ਜਿਸ ਮਾਲਕ ਦਾ ਭੋਜਨ ਖਾਂਦਾ ਹੈ ਸਾਰੀ ਰਾਤ ਉਹਦਾ ਪਹਿਰਾ ਦਿੰਦਾ ਵਫ਼ਾਦਾਰ ਬਣ ਕੇ ਰਹਿੰਦਾ ਹੈ ਸੋ ਉਸ ਮਾਲਕ ਦਾ ਘਰ ਨਹੀਂ ਛੱਡਦਾ। ਸੋ ਵੇਖ ਹੈ ਜੀਵ ਤੂੰ ਵਾਹਿਗੁਰੂ ਦੇ ਦਿੱਤੇ ਕਿੰਨੇ ਪਦਾਰਥ ਖਾਂਦਾ ਪੀਂਦਾ ਪਹਿਰਦਾ ਹੈ। ਸੱਜੂ ਸੱਚੇ ਪਾਤਸ਼ਾਹ ਦੀ ਕੁਰਬਾਨੀ ਦਾ ਸਦਕਾ ਕਿੰਨੀਆਂ ਤੇਰੇ ਕੋਲ ਦਾਤਾਂ ਨੇ ਬਰਕਤਾਂ ਨੇ ਰਹਿਮਤਾਂ ਨੇ। ਤੈਨੂੰ ਸਿਰ ਬਸਿਰ ਸ਼ਹਿਨਸ਼ਾਹ ਬਣਾਇਆ ਪਾਤਸ਼ਾਹ ਬਣਾਇਆ ਇੱਕ ਇੱਕ ਨੂੰ। ਸੋ ਹੰਨੇ ਹੰਨੇ ਅਮੀਰੀ ਤੈਨੂੰ ਦਿੱਤੀ ਹੈ ਸਰਦਾਰੀ ਦਿੱਤੀ ਹੈ ਵੇਖ ਆਪਣਾ ਰੂਪ ਤੈਨੂੰ ਦਿੱਤਾ ਹੈ ਪਰਮੇਸ਼ਰ ਦਾ ਸਰੂਪ ਤੈਨੂੰ ਬਣਾਇਆ ਹੈ। ਇੰਨੀਆਂ ਦਾਤਾਂ ਜਿਸ ਜਿਹਨਾਂ ਸਦਗੁਰਾਂ ਨੇ ਤੈਨੂੰ ਦਿੱਤੀਆਂ ਨੇ ਉਹਨਾਂ ਦੇ ਇੰਨੇ ਪਰ ਉਪਕਾਰ ਸਾਰੇ ਭੁਲਾ ਦਿੱਤੇ ਸਭ ਤੋਂ ਉਹਨਾਂ ਨੂੰ ਯਾਦ ਹੀ ਨਹੀਂ ਕਰਦਾ ਚੇਤੇ ਨਹੀਂ ਕਰਦਾ ਹੈ। ਵੇਖ ਲੈ ਕੁੱਤਾ ਤੇਰੇ ਨਾਲ ਚੰਗਾ ਹੈ। ਕੁੱਤੇ ਦੇ ਵਿੱਚ ਬੜੇ ਭਾਰੀ ਗੁਣ ਹਨ। ਸੋ ਕੁੱਤਰ ਹੈ ਸ਼ੁਕਰ ਹੈ ਸੂਰ ਵੀ ਤੇਰੇ ਨਾਲੋਂ ਚੰਗਾ ਹੈ ਮਨੁੱਖਾ ਸੂਰ ਵੀ ਚੰਗਾ ਹੈ। ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਓ ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾ। ਨਾਸਤਿਕ ਤੇ ਬੇਮੁਖ ਬੰਦਿਆ ਇਹ ਸੂਰ ਤੇਰੇ ਨਾਲ ਚੰਗਾ ਹੈ। ਜਦੋਂ ਨਾਸਤਿਕ ਬੇਮੁਖ ਕੋਈ ਸਾਕਤ ਮਰ ਗਿਆ ਤਾਂ ਕੋਈ ਨਾ ਹੀ ਨਹੀਂ ਲੈਂਦਾ ਕਿਹਨੇ ਚੰਗਾ ਹੋਇਆ ਮਗਰੋਂ ਨੱਖਾ। ਪਰ ਜੇ ਪਿੰਡ ਦਾ ਸੂਰ ਮਰ ਜਾਵੇ ਤਾਂ ਲੋਕ ਕਹਿੰਦੇ ਨੇ ਮਾੜੀ ਗੱਲ ਹੋਈ ਇਹ ਨਿਆਈਆਂ ਸਾਫ਼ ਕਰਦਾ ਸੀ ਬੇਸਫਾਈ ਦੂਰ ਕਰਦਾ ਸੀ।